ਜੋ ਆਵਹਿ ਸੀ ਜਾਹੇ ਫੋਨੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਜਗਤ ਗੁਰੂ ਅੰਤਰਜਾਮੀ ਨੇ ਪਿੱਛੇ 42 ਪੌੜੀਆਂ ਵਿਚ ਬ੍ਰਹਮ ਵਿਦਿਆ ਦਾ ਕਥਨ ਕੀਤਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ 43ਵੀਂ ਪੌੜੀ ਆਰੰਭ ਕਰਦੇ ਹਨ। ਇਹ ਜਈਏ ਦੀ ਤਖਤੀ ਹੈ, ਜੱਜਾ ਲਿਖਿਆ ਹੋਇਆ ਇਸ ਥਾਂ ਵਿਚ ਸਮਝਣਾ। ਹਾਂਜੀ,
ਜੋ ਆਵਹਿ ਸੀ ਜਾਹੇ ਫੋਨੋ,
ਹਜ਼ੂਰ ਫਰਮਾਉਂਦੇ ਹਨ ਕਿ ਜੋ ਕੋਈ ਸੰਸਾਰ ਵਿਚ ਆਇਆ ਹੈ ਸੋ ਜਾਹੇ ਫੋਨੋ, ਉਹ ਚਲੇ ਜਾਣ ਵਾਲੇ ਹਨ ਸੰਸਾਰ ਵਿਚੋਂ।
ਆਈ ਗਈ ਪਛਤਾ,
ਜਿਹੜੇ ਆ ਕੇ ਮ੍ਰਿਤੂ ਹੋ ਕੇ ਚਲੇ ਗਏ ਉਹ ਪਛਤਾਵਾ ਕਰਦੇ ਗਏ ਕਿ ਅਸੀਂ ਮਨੁੱਖਾ ਜਨਮ ਵੀ ਪਾਇਆ, ਇਹਦੇ ਚ ਪਰਮੇਸ਼ੁਰ ਦਾ ਸਿਮਰਨ ਨਾ ਕੀਤਾ, ਦੇਹ ਪਰਵੀ ਵਾਲੇ ਜਿਸ ਮਨੁੱਖਾ ਦੇਹ ਨੂੰ ਪਏ ਤਰਸਦੇ ਹੈ, ਅਸੀਂ ਕੋਈ ਤਰੱਕੀ ਨਾ ਕੀਤੀ, ਵਿਸ਼ਿਆਂ ਦੇ ਪੈਣ ਜਿਵੇਂ 84 ਲੱਖ ਜੂਨ ਸਾਰੀ ਵਰਤਦੀ ਹੈ ਉਵੇਂ ਆ ਕੇ ਚਲੇ ਗਏ, ਪਛਤਾਤਾਪ ਕਰਦੇ ਹੋਏ ਮਨੁੱਖਾ ਜਨਮ ਦਾ ਲਾਭ ਨਾ ਕੋਈ ਖੱਟ ਸਕੇ।
ਲੱਖ 84 ਹੀ ਮੇਦਨੀ,
ਇਹ 84 ਲੱਖ ਜਿਹੜੀ ਮੇਦਨੀ ਸ੍ਰਿਸ਼ਟੀ
ਆਦੀਆਂ
ਜੂਨਾਂ ਚ ਹੀ ਪੈਂਦੇ ਰਹੇ, ਇਹ ਘਟਦੀ ਨੀ ਹੈ ਨਾ ਵੱਧਦੀ ਹੈ, ਉਤਨੀ ਰਹਿੰਦੀ ਹੈ। ਘਟਿਆ ਨਾ ਵਧਿਆ ਉਹ ਤਾਂ ਘਟਦੀ ਨੀ, ਵੱਧਦੀ ਹੈ ਉਹ ਤਾਂ ਹੀ ਤਾਂ ਜਾਂਦੀ ਹੈ। ਜਿਵੇਂ ਸੁਖਦੇਵ ਨੂੰ ਬਿਆਸ ਰਿਖੀ ਨੇ ਮੋਹ ਕਰਕੇ ਮਗਰ ਮਗਰ ਫਿਰਦਾ, ਕਿਹੇ ਪੁੱਤਰ ਮੇਰੀ ਸਿੱਖਿਆ ਸੁਣ, ਇਹ ਕਹੇ ਕਿ ਮੈਂ ਸਿੱਖਿਆ ਕੀ ਸੁਣਾ, ਮੈਂ ਕਈ ਜਨਮਾਂ ਦੇ ਵਿੱਚ ਇੱਕ ਵਾਰੀ ਮੈਂ ਬਿੱਲਾ ਬਣਿਆ, ਫੇਰ ਬਿੱਲਿਆਂ ਨੇ ਮੈਨੂੰ ਮਾਰਤਾ, ਇਸ ਪ੍ਰਕਾਰ 6 ਜਨਮ ਬਿੱਲੇ ਦੇ ਹੀ ਧਾਰੇ, ਅਤੇ ਫੇਰ ਮੈਂ ਖੋਤਾ ਬਣਿਆ, ਖੋਤਾ ਬਣ ਕੇ ਪਹਿਲਾਂ ਘੁਮਿਆਰਾਂ ਦੇ ਵਗਦਾ ਰਿਹਾ, ਅਤੇ ਫੇਰ ਮੈਨੂੰ ਧੋਬੀਆਂ ਨੂੰ ਵੇਚ ਦਿੱਤਾ, ਅਤੇ ਧੋਬੀਆਂ ਨੇ ਮੈਨੂੰ ਲਾਗਾ ਲੱਗਿਆ ਜਾਣ ਕੇ ਉੱਤੇ ਲੈ ਕੇ ਲੀੜੇ ਚ ਲੱਕ ਲਿਜਾਇਆ ਕਰਨ, ਉੱਥੇ ਹੀ ਸੁੱਕਿਆ ਹੋਇਆ ਘਾਹ ਮੇਰੇ ਇੱਥੋਂ ਖਾਇਆ ਨਾ ਜਾਇਆ ਕਰੇ, ਇਸ ਪ੍ਰਕਾਰ ਦੀ ਹਾਲਤ ਸੀ। ਮੈਂ ਫਿਰ ਅਖੀਰ ਜਦੋਂ ਹਾਰ ਗਿਆ, ਕੁਝ ਵੀ ਮੈਨੂੰ ਖਾਣ ਨੂੰ ਨਾ ਮਿਲੇ, ਤੇ ਚੱਲ ਇਹਦੇ ਚ ਖੁੱਬਿਆ ਮੈਂ ਰਹਿ ਗਿਆ, ਉੱਤੋਂ ਮੇਰੇ ਪੰਡ ਲਾ ਕੇ ਉਹ ਚਲੇ ਗਏ, ਫਿਰ ਉਹ ਚੱਲ ਚ ਖੁੱਬੇ ਹੋਏ ਨੂੰ ਮੈਨੂੰ ਲੋਕਾਂ ਨੇ ਉਹ ਰਾਹ ਟੱਪਣ ਵਾਸਤੇ ਥੋੜਾ ਨੀਵਾਂ ਥਾਂ ਸੀ ਖਾਲੀ ਤੋਂ ਮੇਰੇ ਉੱਤੋਂ ਦੀ ਸਾਰੇ ਪੈਰ ਰੱਖ ਕੇ ਲੰਘਿਆ ਕਰਨ, ਕਈ ਦਿਨ ਮੈਂ ਦੁੱਖ ਭੋਗ ਗਿਆ, ਫਿਰ ਅਖੀਰ ਮੈਂ ਮਿਰਦੂ ਦੇ ਬਸ ਹੋਇਆ। ਇਸ ਪ੍ਰਕਾਰ ਇਹ 84 ਲੱਖ ਜੂਨ ਹੈ ਜਿਹੜੀ ਪਤਾ ਨਹੀਂ ਲੱਗਦਾ ਕਿਸ ਪ੍ਰਕਾਰ ਕਿੰਨੇ ਕੁ ਜਨਮ ਇੱਕ ਇੱਕ ਦੇਹ ਉਹੀ ਜੀ ਫੇਰ ਧਾਰਨੇ ਪੈਂਦੇ ਹੈ, ਇਹ ਘਟਦੀ ਵੱਧਦੀ ਨਹੀਂ, ਉਤਾਹਾਂ ਨੂੰ ਜਾਂਦੀ ਹੈ, ਪੂਰੀ ਨਹੀਂ ਹੋ ਸਕਦੀ। ਦੇਖੋ ਸਥਾਵਰ ਜਿਹੜੇ ਹਨ ਆਪਣੇ ਪੱਥਰ ਆਦਿਕ, ਪਾਹਨ ਅਨੇਕ ਠੌਰ ਏਕ ਯੁੱਗ ਵਾਸ ਕਰੇ, ਪੱਥਰ ਜਿਹੜੇ ਅਨੇਕਾਂ ਯੁੱਗ ਇੱਕ ਇੱਕ ਥਾਂ ਹੀ ਟਿਕੇ ਰਹਿੰਦੇ, ਏਡੀਆਂ ਲੰਮੀਆਂ ਜੂਨਾਂ ਹਨ ਇਹਨਾਂ ਦੀਆਂ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਘਟਦੀ ਵੱਧਦੀ ਨਹੀਂ ਹੈ, 84 ਲੱਖ ਜਿੰਨੀ ਮੇਦਨੀ ਸ੍ਰਿਸ਼ਟੀ ਹੈ ਉਤਨੀ ਬਣੀ ਰਹਿੰਦੀ, ਉਸੇ ਪ੍ਰਕਾਰ ਭੋਗਣੀ ਪੈਂਦੀ ਹੈ।
ਸੇਜਨ ਉਬੜੇ ਜਿਨ ਹਰ ਭਾਇਆ,
ਇਹ 84 ਲੱਖ ਜੂਨ ਦੀ ਕੈਦ ਵਿੱਚੋਂ ਉਹ ਪੁਰਖ ਉਬਰੇ ਬਚੇ ਹੈ
ਜਿਨ ਹਰ ਭਾਇਆ,
ਜਿਨ੍ਹਾਂ ਨੇ ਹਰੀ ਦਾ ਭਾਇਆ ਭਾਵਨਾ ਕੀਤੀ ਹੈ ਦਿਲ ਚ, ਜਿਨ੍ਹਾਂ ਦਾ ਸਾਧਨ ਅਕਾਲ ਪੁਰਖ ਨੂੰ ਭਾ ਗਿਆ ਹੈ, ਜਿਨ੍ਹਾਂ ਨੂੰ ਹਰੀ ਦਾ ਹੁਕਮ ਭਾ ਗਿਆ ਚੰਗਾ ਲੱਗਿਆ ਹੈ।
ਤੰਦਾ ਮੋਆ ਵਿਭੂਤੀ ਮਾਇਆ,
ਸਾਧ ਸੰਗਤ ਜੀ ਜਿਨ੍ਹਾਂ ਨੇ ਹਰੀ ਦਾ ਪ੍ਰੇਮ ਲੱਗਿਆ ਹੈ, ਉਹਨਾਂ ਜਿਹੜਾ ਧੰਦਾ ਸੀ ਨਾ ਜੂਨਾਂ ਚ ਧਾਉਣ ਦਾ, ਇਹ ਵੀ ਸਾਧ ਸੰਗਤ ਜੀ ਧੰਦਾ
ਧੰਦਾ ਮੋਆ ਵਿਭੂਤੀ ਮਾਇਆ,
ਧੰਦਾ ਵੀ ਮਰ ਗਿਆ ਉਹਨਾਂ ਦਾ, ਤੇ ਮਾਇਆ ਜਿਹੜੀ ਖਰਾਬ ਕਰਦੀ ਸੀ ਇਹ ਉਹਨਾਂ ਵੱਲੋਂ ਖਰਾਬ ਹੋ ਗਈ, ਗਿਆਨਵਾਨਾਂ ਵੱਲੋਂ ਹੋਰ ਅਗਿਆਨੀ ਨੂੰ ਜਾ ਚਿੰਬੜੀ।
ਜੋ ਦਿਸੈ ਸੋ ਚਾਲ ਸੀ,
ਧੰਦੇ ਵਿੱਚ ਜੀਵ ਕਰਦਾ ਧੰਦੇ ਮਰ ਗਿਆ, ਮਾਇਆ ਉਹਦੀ ਇੱਛਾ ਵਿੱਚ ਹੀ ਵਿਭੂਤੀ ਖਰਾਬ ਹੋਈ ਹੈ ਸ੍ਰਿਸ਼ਟੀ।
ਜੋ ਦਿਸੈ ਸੋ ਚਾਲ ਸੀ,
ਜੋ ਕੁਝ ਦਿਸ ਰਿਹਾ ਪਸਾਰਾ, ਪਿਛਲਾ ਚਲਿਆ ਗਿਆ ਸੀ, ਹੁਣ ਦਾ ਚਲਿਆ ਜਾ ਰਿਹਾ ਹੈ, ਅਗਲੇ ਆਉਣ ਵਾਲਾ ਵੀ ਚਲਿਆ ਜਾਏਗਾ।
ਕਿਸ ਕਾ ਉਮੀਦ ਕਰੇ,
ਕਿਹਦੇ ਨਾਲ ਸੱਜਣਤਾ ਕਰੋਗੇ, ਇਸ ਪ੍ਰਕਾਰ ਪਿਆਰ ਕਰਨ ਦੇ ਨਾਲ ਕੀ ਲਾਭ ਹੋਗਾ ਕਿਸੇ ਦੇ ਨਾਲ, ਇਹ ਕਿਸ ਨਾਲ ਕੀਤਾ ਦੋਸਤੀ, ਸਭ ਜਗ ਚੱਲਣ ਹਾਰ ਹੈ।
ਜੀਉ ਸਮਪਉ ਆਪਣਾ,
ਮਹਾਰਾਜ ਸਾਹਿਬ ਦੇ ਅੱਗੇ ਭਾਈ ਆਪਣੇ ਜ਼ਿੰਦਗੀ ਨੂੰ ਸੌਂਪਣਾ ਕਰੋ, ਅਰਪਣਾ ਕਰੋ।
ਤਨ ਮਨ ਆਗੈ ਦੀ,
ਤਨ ਵੀ ਸੇਵਾ ਵਿੱਚ ਲਾਓ, ਮਨ ਦੇ ਤਾਈ ਵੀ ਮਹਾਰਾਜ ਸਾਹਿਬ ਦੇ ਚਰਨਾਂ ਚ ਆਪਦੇ ਸੰਕਲਪ ਛੱਡ ਕੇ ਭਾਣੇ ਚ ਚਲਾਉਣਾ ਕਰੋ। ਆਗਿਆ ਵਿੱਚ ਸਰੀਰ ਨੂੰ ਚਲਾਓ, ਮਨ ਨੂੰ ਵੀ ਮਹਾਰਾਜ ਅੱਗੇ ਭੇਟਾ ਕਰ ਦਿਓ। ਆਪਣੇ ਮਨ ਦਾ ਸੰਸਕਾਰ ਛੱਡ ਕੇ ਰਜਾ ਚਲਾਓ।
ਆਸਰ ਕਰਤਾ ਤੂੰ ਧਣੀ,
ਇਉਂ ਬੇਨਤੀ ਕਰੋ, ਹੇ ਕਰਤਾ ਪੁਰਖ ਜੀ, ਤੂੰ ਸਦਾ ਇਸਤ ਰਹਿਣ ਵਾਲਾ ਹੈ ਅਤੇ ਸਾਰਿਆਂ ਦਾ ਧਣੀ ਮਾਲਕ ਹੈ। ਇਸ ਆਪਦੇ ਸਰੂਪ ਦੀ ਮੈਨੂੰ ਤਾਂ ਓਟ ਹੈ ਸੱਚੇ
ਪਾਤਸ਼ਾਹ। ਇਹ
ਜਿਹੜੀ ਹੈ ਹੰਗਤਾ, ਨਿਮਰਤਾ ਦੇ ਗੁਣਾਂ ਦੀ ਮਾਰੀ ਹੋਈ ਮਰਦੀ ਹੈ। ਗੁਣ ਕੀ ਵਿਸ਼ਿਆਂ ਦੀ ਮਾਰੀ ਹੋਈ ਹੋਮੈ ਕਰਕੇ ਸ੍ਰਿਸ਼ਟੀ ਮਰ ਗਈ ਹੈ।
ਸ਼ਬਦ ਰਤੀ ਮਨ ਚੂਟ,
ਜਿਨ੍ਹਾਂ ਦੀ ਦ੍ਰਿਤੀ ਗੁਰੂ ਸਾਹਿਬ ਦੇ ਸ਼ਬਦ ਵਿਚ ਰੰਗੀ ਹੋਈ ਹੈ, ਸ਼ਬਦ ਦੀ ਮਨ ਵਿਚ ਚੋਟ ਪ੍ਰੇਮ ਦੀ ਲਗਨ ਲੱਗੀ ਹੈ, ਉਹ ਗੁਣ ਪ੍ਰੇਮ ਰੂਪੀ ਗੁਣ ਦੀ ਮਾਰੀ ਹੋਈ ਹੰਗਤਾ ਉਹਨਾਂ ਦੀ ਨਿਵਰਤ ਹੋ ਗਈ ਹੈ। ਕਿਉਂਕਿ ਹਜ਼ੂਰ ਦੇ ਵਚਨ ਹੈ ਕਿ ਕਹਿ ਨਾਨਕ ਸੱਚੇ ਸਿਉਂ ਪ੍ਰੀਤ ਲਾਏ ਚੂਕਾ ਮਨ ਅਵਮਾਨਾ। ਸੱਚੇ ਨਾਲ ਪਿਆਰ ਲੱਗਣੇ ਕਰਕੇ ਹਉਮੈ ਮਰਦੀ, ਅਹੰਕਾਰ ਚੱਕਿਆ ਜਾਂਦਾ ਹੈ। ਇਸ ਪ੍ਰਕਾਰ ਪ੍ਰੇਮ ਆਦਿ ਗੁਣਾਂ ਦੀ ਮਾਰੀ ਹੋਈ ਹੰਗਤਾ ਮਰੀ ਹੈ।
ਸ਼ਬਦ ਰਤੀ ਮਨ ਚੂ,
ਸ਼ਬਦ ਉਹਨਾਂ ਨੂੰ ਪ੍ਰੇਮ ਲੱਗਾ ਜਿਹਨਾਂ ਦੀ ਬਿਰਤੀ ਸ਼ਬਦ ਵਿਚ ਰੰਗੀ ਗਈ ਹੈ, ਮਨ ਚ ਸ਼ਬਦ ਦੀ ਚੋਟ ਲੱਗੀ ਹੈ ਵਿਰਾਗ ਦੀ।
ਰਾਣਾ ਰਾਉ ਨਾ ਕੂ ਰਹਿ,
ਸਰੀਰ ਧਾਰ ਕੇ ਰਾਰੇ ਅੱਖਰ ਦੁਆਰਾ ਕਹਿੰਦੇ ਹਨ, ਨਾ ਕੋਈ ਰਾਣੇ ਖਿਤਾਬ ਵਾਲੇ ਜਿਵੇਂ ਰਾਣਾ ਪ੍ਰਤਾਪ ਆਦਿਕ ਹੋਏ ਹੈ, ਇਉਂ ਕੋਈ ਰਾਣੇ ਰਾਜਪੂਤਾਂ ਦੇ ਖਿਤਾਬ ਹੁੰਦੇ ਸੀ, ਇਉਂ ਰਾਣਾ ਵੀ ਕੋਈ ਨਹੀਂ ਰਹੇਗਾ ਅਤੇ ਰਾਜ ਚੌਧਰੀ ਵੀ ਕੋਈ ਨਹੀਂ ਰਹੇਗਾ। ਰਾਜ ਟਿੱਕਿਆਂ ਦਾ ਨਾਮ ਵੀ ਹੈ, ਕੋਈ ਟਿੱਕਾ ਵੀ ਨਹੀਂ ਰਹੇਗਾ। ਰਾਜ ਛੋਟੇ ਛੋਟੇ ਜਿਵੇਂ ਰਾਜ ਇਕੱਲਾ ਹੋਇਆ, ਇਸ ਪ੍ਰਕਾਰ ਰਾਜ ਖਿਤਾਬ ਹੁੰਦੇ ਸੀ ਮੁਸਲਮਾਨਾਂ ਦੇ ਅੰਦਰ। ਰਾਣੇ ਵੱਡੇ ਹੁੰਦੇ ਸੀ ਅਤੇ ਰਾਜ ਛੋਟੇ ਇਲਾਕੇ ਦੇ ਮਾਲਕ ਹੁੰਦੇ ਸੀ, ਇਉਂ ਰਾਉ ਤੇ ਟਿੱਕੇ ਆਦਿਕ ਕੋਈ ਵੀ ਨਹੀਂ ਰਹੇਗਾ।
ਰੰਗ ਨਾ ਤੁੰਗ ਫਕੀਰ,
ਨਾ ਕੋਈ ਰੰਗ ਕੌਤਕਾਂ ਤਮਾਸ਼ੇ ਤਮਾਸ਼ਬੀਨ ਰਹੇਗਾ ਤੇ ਨਾ ਤੁੰਗ ਉੱਚਾ ਕੋਈ ਪੁਰਖ ਸ਼ਾਹੂਕਾਰ ਰਹੇਗਾ, ਨਾ ਫਕੀਰ ਰਹਿਣਗੇ ਮੰਗ ਕੇ ਖਾਣ ਵਾਲੇ ਕੋਈ ਵੀ ਨਹੀਂ ਰਹੇਗਾ। ਰੰਗ ਕੰਗਾਲ ਵੀ ਨਹੀਂ ਕੋਈ ਰਹੇਗਾ, ਤੁੰਗ ਉੱਚਾ ਸ਼ਾਹੂਕਾਰ ਵੀ ਨਹੀਂ ਰਹੇਗਾ ਤੇ ਫਕੀਰ ਆਦਿਕ ਜਿਹੜੇ ਹਨ ਫੱਕਰ ਕਹਾਉਣ ਵਾਲੇ ਉਹ ਵੀ ਨਹੀਂ ਰਹਿਣਗੇ। ਜਿਨ੍ਹਾਂ ਦਾ ਫੇ ਫੁਲਕਾ ਕਾਫ ਕੁਲਚਾ ਜੇ ਜਖਣੀ ਦੇ ਰਮਣੀ ਪਿਆਰ ਹੈ ਇਹਨਾਂ ਚੀਜ਼ਾਂ ਚ।
ਵਾਰੀ ਆਪੋ ਆਪਣੀ,
ਆਪੋ ਆਪਣੀ ਵਾਰੀ ਅਨੁਸਾਰ ਮਹਾਰਾਜ ਸਾਹਿਬ ਕਹਿੰਦੇ ਹਨ, ਕੋਈ ਭਾਈ ਧੀਰਜ ਨਹੀਂ ਸਰੀਰ ਕਰਕੇ ਬੰਨੇਗਾ, ਸਭ ਨੂੰ ਚੱਲਣਾ ਪਵੇਗਾ ਇੱਥੋਂ ਦੁਨੀਆਂ ਤੋਂ।
ਰਾਹ ਬੁਰਾ ਭੀ ਹਾਵਲਾ,
ਜਿਨ੍ਹਾਂ ਰਾਹ ਬੁਰਾ ਭੀ ਹਾਵਲਾ, ਰਾਹ ਜਿਹੜਾ ਪ੍ਰਲੋਕ ਦਾ ਬਹੁਤ ਬੁਰਾ ਭੈੜਾ ਹੈ, ਭੀ ਹਾਵਲਾ ਬਹੁਤ ਭਾਏਦਾਇਕ ਹੈ। ਬੜੇ ਬੜੇ ਪਹਾੜ ਹਨਗੇ, ਬੜੇ ਸਿਰ ਧਾਰ ਪਹਾੜ ਹਨਗੇ, ਜਿਨ੍ਹਾਂ ਦੇ ਸਿਰ ਪਰ ਨੇ ਡਿੱਗ ਪਈਦਾ ਹੈ, ਚੜਿਆ ਨਹੀਂ ਜਾਂਦਾ ਉੱਪਰ, ਅਤੇ ਸੱਪ ਠੂਹੇ ਅਤੇ ਇਤਿਆਦਿ ਕਸਰਾਰਾਂ ਖਾਣ ਵਾਲੀਆਂ ਹਨ ਰਸਤੇ ਦੇ ਵਿੱਚ, ਅਤੇ ਬਹੁਤ ਬੁਰਾ ਬੈਤਰਨੀ ਨਦੀ ਹੈ, ਲਹੂ ਤੇ ਪਾਕ ਦੀ ਵਗ ਰਹੀ ਹੈ, ਤੇ ਅਸਪੱਤਰ ਬਣ 10,000 ਯੋਜਨ ਦੇ ਵਿੱਚ ਤਲਵਾਰਾਂ ਵਰਗੇ ਤਿੱਖੇ ਪੱਤੇ ਹੈ ਜਿਨ੍ਹਾਂ ਦੇ, ਉਹਨਾਂ ਦੇ ਵੀ ਜੋ ਰੂਹ ਜਾਂਦੀ ਹੈ, ਉਹਨਾਂ ਕੱਟੇ ਜਾਂਦੇ ਅੰਗ ਤੇ ਉਹ ਜ਼ਹਿਰ ਚੜ੍ਹ ਜਾਂਦੀ ਉਹਨਾਂ ਨੂੰ, ਅਤੇ 10,000 ਯੋਜਨ ਵਿੱਚ ਅੱਗ ਹੀ ਅੱਗ ਮਚਦੀ ਹੈ। ਇਸ ਪ੍ਰਕਾਰ ਖੰਡੇ ਧਾਰ ਗਲੀਅਤ ਪੀੜੀ ਹੈ, ਲੇਖਾ ਲਿਜਾ ਤਿਲਜੋਂ ਪੀੜੀ, ਇਸ ਪ੍ਰਕਾਰ ਦਾ ਪ੍ਰਲੋਕ ਦਾ ਜਿਹੜਾ ਮਾਰਗ ਹੈ ਬਹੁਤ ਬੁਰਾ ਭੈਦਾਇਕ ਹੈ, ਬੁਰਾ ਪਿਹਾਵਲਾ ਭੈਦਾਇਕ ਹੈ।
ਸਰ ਡੂੰਗਰ ਅਸਗਾਹ,
ਸਰ ਬੈਤਰਨੀ ਨਦੀ ਹੈ, ਡੂੰਗਰ ਪਹਾੜ ਹਨਗੇ, ਅਸਗਾਹ ਬੇਹਾਰ ਸਮੁੰਦਰ ਹੈ।
ਮੈਂ ਤਨ ਆਵਗਣ ਚੁਰਮੂਈ,
ਇਹਨਾਂ ਰਸਤਿਆਂ ਦੀ ਵਿਧੀ ਕਿਵੇਂ ਲੰਘਾਂਗੇ ਪ੍ਰਲੋਕ ਨੂੰ, ਮਮਤਾ ਕਰਕੇ ਤੇ ਔਗਣਾ ਕਰਕੇ ਤਾਂ ਇਹ ਜਿੰਦ ਚੁਰ ਚੁਰ ਕੇ ਮਰ ਰਹੀ ਹੈ। ਫੇਰ ਪੜੋ ਪਿਛਲੀ ਤੋਕ,
ਰਾਹ ਬੁਰਾ ਪਿਹਾਵਲਾ,
ਜਮ ਮਾਰਗ ਜਿਹੜਾ ਬਹੁਤ ਬੁਰਾ ਰਾਹ ਹੈ, ਪਿਹਾਵਲਾ ਭੈਦਾਇਕ ਹੈ।
ਸਰ ਡੂਗਰ ਅਸਗਾਹ,
ਇਹ ਸਰ ਸੰਗਤ ਜੀ, ਸਰ ਐਸਾ ਰੂਪੀ ਨਦੀ ਹੈ ਤੇ ਪੰਜ ਕੋਸਾਂ ਦੇ ਪਹਾੜ ਹਨਗੇ, ਅਸਗਾ ਬੇਹਰ ਸੰਸਾਰ ਸਮੁੰਦਰ ਹੈ।
ਮੈਂ ਤਨ ਅਵਗਣ ਚੁਰ ਮੂਈ,
ਮੇਰੇ ਅੰਦਰ ਔਗਣ ਹਨ ਜਿਹਦੇ ਚ ਮਾਗਰ ਮੱਛਦੇ ਕਾਮ ਕ੍ਰੋਧ ਆਦਿਕ ਹੈ, ਜੋ ਸਾਬਤ ਨਿਕਲ ਜਾਣ ਵਾਲੇ ਹਨ। ਇਸ ਦੇ ਵਿੱਚ ਮੇਰੀ ਜਿਹੜੀ ਬਿਰਤੀ ਹੈ ਇਹ ਅਵਗਣਾਂ ਦੇ ਤਨ ਸਾਥ ਚੁਰ ਚੁਰ ਕੇ ਮਰ ਰਹੀ ਹੈ।
ਬਿਨ ਗੁਣ ਕਿਉਂ ਕਰ ਜਾ,
ਜਿੰਨਾ ਚਿਰ ਨਿਮਰਤਾ ਦੇ ਗੁਣ ਸਰਦਾ ਦੇ ਗੁਣ ਨਹੀਂ ਹੋਏ, ਉਹਨਾਂ ਚਿਰ ਪ੍ਰਲੋਕ ਰੂਪੀ ਕਾਰਜ ਪਦ ਦੇ ਸਹਿਤ ਕਿਵੇਂ ਜਾਵਾਂਗੇ, ਸੱਚਖੰਡ ਦੇ ਵਿੱਚ ਕਿਸ ਪ੍ਰਕਾਰ ਆਦਰ ਦੇ ਸਹਿਤ ਪਹੁੰਚਾਂਗੇ।
ਗੁਣੀਆ ਗੁਣ ਲੈ ਪ੍ਰਭ ਮਿਲੇ,
ਜਿਹੜੇ ਗੁਣੀਆਂ ਸਰਦਾ ਦੇ ਗੁਣਾਂ ਵਾਲੇ ਪੁਰਖ ਹੈ, ਸਤ ਸੰਤੋਖ ਦਿਆ ਧਰਮ ਵਿਚਾਰ ਆਦਿ ਗੁਣਾਂ ਵਾਲੇ ਹੈ, ਗੁਣੀਆਂ ਗਿਆਨਵਾਨ ਜਿਹੜੇ ਹਨ ਸਰਦਾ ਵਾਲੇ ਹਨ, ਉਹ ਗੁਣ ਲੈ ਕੇ ਮਹਾਰਾਜ ਦੀ ਭੇਟਾ ਵਾਹਿਗੁਰੂ ਨੂੰ ਮਿਲ ਪਏ ਹੈ।
ਕਿਉਂ ਤਿੰਨ ਮਿਲੋ ਪਿਆ,
ਦੱਸੋ ਉਹਨਾਂ ਦੇ ਨਾਲ ਕਿਸ ਪ੍ਰਕਾਰ ਮਿਲਾ, ਉਹ ਜਿਹਾ ਮੇਰਾ ਪਿਆਰ ਨੀ ਮਹਾਰਾਜ ਦੇ ਨਾਲ, ਮੇਰੇ ਚ ਪਿਆਰ ਆਦਿ ਗੁਣ ਕੋਈ ਹੈ ਨੀ, ਜਿਹਾ ਜਿਹਾ ਉਹਨਾਂ ਦਾ ਵਾਹਿਗੁਰੂ ਨਾਲ ਪਿਆਰ ਹੈ, ਇਹੋ ਜਿਹਾ ਮੇਰਾ ਪਿਆਰ ਨੀ, ਮੈਂ ਕਿਸ ਪ੍ਰਕਾਰ ਮਿਲਾਂ? ਤਾਂ ਉੱਤਰ ਦਿੰਦੇ ਭਾਈ, ਪਿਆਰ ਕਰ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰੋ ਪਾਇਓ, ਪਿਆਰ ਕਰਕੇ ਮਿਲ ਸਕੋਗੇ।
ਤਿੰਨ ਹੀ ਜੈਸੀ ਥੀ ਰਹਾ,
ਪਿਆਰ ਨਾਲ ਫਿਰ ਮਹਾਰਾ ਮੈਨੂੰ ਕਿਵੇਂ ਤਰੱਕੀ ਹੋਵੇਗੀ? ਕਹਿੰਦੇ ਹਨ ਸਾਰੀ ਤੁਕ ਪੜੋ,
ਜਪ ਜਪ ਹਿਰਦੈ ਮੁਰਾ,
ਜਦੋਂ ਪਿਆਰ ਨਾਲ ਜਪਣੇ ਯੋਗ ਮੁਰਾਰੀ ਨੂੰ ਹਿਰਦੇ ਹੀ ਜਪੋਗੇ, ਜਪ ਜਪ ਕੇ ਮੁਰਾਰੀ ਦੇ ਤਾਂ ਸਾਰੇ ਔਗਣ ਜਪਤ ਹੋ ਜਾਣਗੇ, ਫਿਰ ਜਪ ਜਾਣ ਲਓਗੇ ਸਰੂਪ ਦੇ ਗਿਆਨ ਨੂੰ। ਇਸ ਪ੍ਰਕਾਰ ਪੜ ਦੋ,
ਤਿੰਨ ਹੀ ਜੈਸੀ ਥੀ ਰਹਾ,
ਉਹਨਾਂ ਮਹਾਤਮਾ ਜੈਸੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੋ ਰਹਾਂਗੇ, ਜਪ ਜਪ ਕੇ ਪਿਆਰ ਨਾਲ ਮੁਰਾਰੀ ਨੂੰ ਹਿਰਦੇ ਵਿੱਚ।
ਅਵਗੁਣੀ ਭਰਪੂਰ ਹੈ,
ਇਹ ਦੇਹਾਂ ਜਿਹੜੀਆਂ ਔਗਣਾਂ ਦੇ ਨਾਲ ਲਵਾ ਲਵ ਭਰੀਆਂ ਹੋਈਆਂ ਹਨ,
ਪੀਵਸ ਹੈ ਨਾਲ,
ਜਿੱਥੇ ਦੇਹਾਂ ਚ ਔਗਣ ਹਨਗੇ ਕਾਮ ਕਰੋ ਲੋਭ ਮੋਹ ਹੰਕਾਰ, ਉੱਥੇ ਸਭ ਸੰਤੋਖ ਆਦਿ ਗੁਣ ਵੀ ਨਾਲ ਵਸਦੇ ਹੈ ਦੇਹ ਵਿੱਚ, ਉਹਨਾਂ ਨੂੰ ਅਸੀਂ ਪਰਖ ਨਹੀਂ ਸਕਦੇ, ਉਹਨਾਂ ਨੂੰ ਧਾਰਨ ਨਹੀਂ ਕਰ ਸਕਦੇ, ਇਹ ਕਸੂਰ ਹੈ ਸਾਡੇ ਵਿੱਚ।
ਬਿਨ ਸਤਿਗੁਰ ਗੁਣ ਨਾ ਜਾਪਨੀ,
ਉਹ ਗੁਣ ਸਤਿਗੁਰੂ ਸਾਹਿਬ ਦੀ ਸ਼ਰਨ ਪਿਆ ਬਿਨਾਂ ਹੈ ਤਾਂ ਅੰਦਰੇ ਹੀ, ਔਗੁਣ ਆਪੇ ਹੀ ਪ੍ਰਗਟ ਹੋਏ ਰਹਿੰਦੇ ਹੈ ਕੁਸੰਗ ਦੇ ਅਸਰ ਕਰਕੇ, ਸਤਿਗੁਰਾਂ ਬਿਨਾਂ ਗੁਣ ਜਾਣੇ ਨਹੀਂ ਜਾ ਸਕਦੇ, ਪ੍ਰਗਟ ਨਹੀਂ ਹੁੰਦੇ ਹਨ।
ਚਿਰ ਸ਼ਬਦ ਨਾ ਕਰੇ ਬੀਜ,
ਜਿੰਨਾ ਚਿਰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਨਹੀਂ ਨਾ ਕਰਦੇ ਹਿਰਦੇ ਚ, ਉਹਨਾਂ ਚਿਰ ਔਗੁਣ ਹੀ ਬਣੇ ਰਹਿੰਦੇ ਹੈ, ਗੁਣ ਨਹੀਂ ਅੰਦਰੋਂ ਪ੍ਰਗਟ ਹੋ ਸਕਦੇ। ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਕਰੇਗਾ ਉਦੋਂ ਅੰਦਰੋਂ ਹੀ ਸਾਰੇ ਗੁਣ ਪ੍ਰਗਟ ਹੋ ਜਾਣਗੇ।
ਲਸਕਰੀਆ ਘਰ ਸੰਭਲੇ,
ਇਹ ਤਾਂ ਭਾਈ ਸਾਰਾ ਸੰਸਾਰ ਗੋਲ ਵਾਸੇ ਦੀ ਨਹੀਂ ਆਈ ਹੈ, ਮਹਾਰਾਜ ਸਾਹਿਬ ਕਹਿੰਦੇ ਹਨ
ਲਸਕਰੀਆ ਘਰ ਸੰਭਲੇ।
ਲਸਕਰੀਆ ਜਿਸ ਪ੍ਰਕਾਰ ਸਾਧ ਸੰਗਤ ਜੀ, ਕੋਈ ਵਰਖਾ ਦੇ ਨਾ ਹੋਣੇ ਕਰਕੇ ਦਰਿਆਵਾਂ ਦੇ ਕਿਨਾਰੇ ਤੇ ਲੋਕ ਆਪਣੀਆਂ ਗਊਆਂ ਨੂੰ ਨਾਲ ਲੈ ਕੇ ਚਲੇ ਜਾਂਦੇ, ਤੇ ਜਿਸ ਵਕਤ ਵਰਖਾ ਹੋ ਜਾਂਦੀ ਦੇਸ਼ ਵਿੱਚ, ਉਸ ਵੇਲੇ ਉੱਥੇ ਕਹਿੰਦੇ ਵੀ ਤੁਸੀਂ ਜਾਓ ਭਾਈ, ਹੁਣ ਤੁਹਾਡੇ ਦੇਸ਼ 'ਚ ਵਰਖਾ ਹੋ ਗਈ ਹੈ, ਘਾਹ ਹੋ ਗਿਆ ਹੋਊ। ਉਹ ਜਿਹੜੇ ਲਸ਼ਕਰੀ ਗੋਲ ਵਾਸੀ ਹੈ ਉਹ ਆਪਦੇ ਘਰਾਂ ਨੂੰ ਫਿਰ ਸੰਭਾਲ ਲੈਂਦੇ ਹੈ, ਘਰੀ ਆ ਕੇ ਟਿਕ ਜਾਂਦੇ ਹੈ। ਜੇ ਉੱਥੇ ਮੇਰ ਕਰਨ ਕੌਣ ਰਹਿਣ ਦਿੰਦਾ ਉਹਨਾਂ ਨੂੰ ਕਿ ਤੁਸੀਂ ਗੋਲ ਵਾਸਾ ਕੱਟਣ ਵਾਸਤੇ ਆਏ, ਹੁਣ ਕੌਣ ਕਿਉਂ ਬੈਠੇ ਹੋ? ਇਸੇ ਪ੍ਰਕਾਰ
ਲਸਕਰੀਆ ਘਰ ਸੰਭਲ,
ਇਹ ਸੰਸਾਰ ਦੇ ਜੀਵ ਜਿੰਨੇ ਗੋਇਲ ਵਾਸੇ ਦੀ ਨਹੀਂ ਆਈ ਹਨਗੇ, ਇਹ ਸੰਸਾਰ ਵਿੱਚ ਗੋਲ ਵਾਸੇ ਵਾਂਗੂ ਆਏ ਹੋਏ ਆ, ਆਸਾ ਰੂਪੀ ਨਦੀ ਦੇ ਉੱਤੇ ਪਦਾਰਥਾਂ ਰੂਪੀ ਘਾਹ ਚੁਗਾ ਰਹੇ ਆ ਆਪਣੇ ਇੰਦਰੀਆਂ ਨੂੰ ਤੇ ਦੇਹਾਂ ਨੂੰ। ਇਹ ਜਿਸ ਵਕਤ ਇਹਨਾਂ ਦਾ ਅਰਸਾ ਪੂਰਾ ਹੋ ਗਿਆ, ਉਸ ਵੇਲੇ ਇਹਨਾਂ ਨੂੰ ਘਰ ਪ੍ਰਲੋਕ ਸੰਭਾਲਣਾ ਪਵੇਗਾ, ਇੱਥੇ ਨਹੀਂ ਕੋਈ ਰਹਿਣ ਦੇਵੇਗਾ, ਇਸ ਦੁਨੀਆਂ ਦੇ ਵਿੱਚੋਂ ਕੂਚ ਕਰਨਾ ਪਵੇਗਾ ਸਭ ਦੇ ਤਾਂ। ਇਸੇ ਪ੍ਰਕਾਰ ਫਿਰ ਇੱਕ ਦ੍ਰਿਸ਼ਟਾਂਤ ਹੋਰ ਹੈ,
ਲਸਕਰੀਆ ਘਰ ਸੰਭਲੇ।
ਲਸ਼ਕਰ ਕੌਣ ਹੁੰਦਾ? ਫੌਜੀ ਆਦਮੀ ਹੁੰਦੇ ਆ, ਲਸ਼ਕਰੀ ਫੌਜੀ ਜਿਹੜੇ ਹੁੰਦੇ ਹਨ ਉਹ ਛੁੱਟੀ ਆਉਂਦੇ ਹੈ, ਛੁੱਟੀ ਆ ਕੇ ਘਰ ਦੇ ਵਿੱਚ ਸੰਭਾਲ ਕਰਦੇ ਹੈ, ਮਿਲਦੇ ਹੈ ਸੰਬੰਧੀਆਂ ਦੇ ਨਾਲ, ਉਹਨਾਂ ਨੂੰ ਪ੍ਰਸੰਨ ਕਰਦੇ ਹੈ।
ਆਏ ਵਜੋ ਲਿਖਾ,
ਪਰ ਉਹ ਵਜੋ ਰੋਜ਼ੀਨਾ ਦੋ ਤਿੰਨ ਮਹੀਨੇ ਦੀ ਜਿਵੇਂ ਤਨਖਾਹ ਹੁੰਦੀ ਹੈ, ਉਹ ਤਨਖਾਹ ਲਿਖਾ ਕੇ ਆਏ ਹੁੰਦੇ ਹੈ, ਉੱਥੇ ਰਹਿ ਨਹੀਂ ਸਕਦੇ ਘਰ ਵਿੱਚ, ਐਵੇਂ ਛੁੱਟੀ ਕੱਟ ਕੇ ਫਿਰ ਉਹਨੂੰ ਕੂਚ ਕਰਕੇ ਜਾਣਾ ਪੈਂਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਫੌਜੀਆਂ ਦੀ ਨਿਆਈ ਇਹ ਜਿਹੜੇ ਆਪਣੇ ਸਰੀਰ ਹੈ ਅਤੇ ਇੰਦਰੀਏ ਹੈ, ਇਹਨਾਂ ਦੇ ਸਮੇਤ ਤਿੰਨੇ ਦੇਹਾਂ ਕਾਰਨ ਸੂਖਮ ਸਥੂਲ, ਇਹ ਫੌਜੀਆਂ ਦੀ ਨਿਆਈ ਇਹ ਮਾਤ ਲੋਕ ਰੂਪੀ ਘਰ ਨੂੰ ਸੰਭਾਲਣ ਵਾਸਤੇ ਅਸੀਂ ਆਏ ਹਾਂ।
ਆਏ ਵਜੋ ਲਿਖਾ
ਸਾਰੇ ਵਜੋ ਰਜੀਨਾ ਵੀ ਇੰਨੇ ਸਾਲ ਜੀਓਗੇ, ਇੰਨੇ ਮਹੀਨੇ ਜੀਓਗੇ, ਇੰਨੇ ਦਿਨ ਰਹੋਗੇ, ਇੰਨੀਆਂ ਰਾਤਾਂ ਰਹੋਗੇ। ਇਹ ਲਿਖਾ ਕੇ ਆਪਣਾ ਰਜੀਨਾ ਆਏ ਹੈ ਕਿ ਇੰਨੀ ਤੁਹਾਡੀ ਪਰਾਲਬਧ ਹੈ, ਇਹ ਪਰਾਲਬਧ ਭੋਗ ਕੇ ਤੁਹਾਨੂੰ ਪ੍ਰਲੋਕ ਚ ਆਉਣਾ ਪਵੇਗਾ। ਇਸ ਪ੍ਰਕਾਰ ਰਜੀਨਾ ਲਿਖਾ ਕੇ ਆਏ ਹਨ।
ਕਾਰਕ ਮਾਵ ਹੈ ਸਿਰ ਧਾਣੀ,
ਜੇ ਤਾਂ ਭਾਈ ਆ ਕੇ ਇੱਥੇ ਸਿਰ ਦੇ ਉੱਤੇ ਸ੍ਰੀਮਣੀ ਪਰਮੇਸ਼ਰ ਨੂੰ ਆਪਣਾ ਮਾਲਕ ਜਾਣ ਕੇ ਕਾਰ ਭਗਤੀ ਦੀ ਕਮਾਉਣਾ ਕਰਨੇ ਜੀਵ
ਤਾਂ
ਭਾਈ ਇਹ ਲਾਹਾ ਪੱਲੇ ਪ੍ਰਲੋਕ ਵਿੱਚ ਜਾ ਕੇ ਪਾ ਲੈਣ ਰਹੇ ਚ, ਇਹਨਾਂ ਨੂੰ ਲਾਭ ਪ੍ਰਾਪਤ ਹੋਵੇ ਪ੍ਰੇਮ ਰੂਪੀ ਪੱਲੇ ਚ, ਪਰਮੇਸ਼ਰ ਦੀ ਪ੍ਰਾਪਤੀ ਰੂਪ ਲਾਹਾ ਪ੍ਰਾਪਤ ਹੋਵੇ।
ਲੱਭ ਲੋਭ ਬੁਰੇ ਆਈਆ,
ਜਿਹੜੇ ਇੱਥੇ ਆ ਕੇ ਛੁੱਟੀ ਕੱਟਣ ਵਾਸਤੇ ਆਉਂਦੇ ਹੈ, ਲੱਭ ਖਾਣ ਦੇ ਚ ਲੱਗੇ ਰਹਿੰਦੇ ਹੈ, ਲੋਭ ਜੋੜਨ ਦੇ ਚ ਲੱਗੇ ਰਹਿੰਦੇ ਹੈ, ਤੇ ਮੰਦ ਕਰਮ ਕਰਦੇ ਹੈ, ਬੁਰਿਆਈਆਂ ਵਿੱਚ ਲੱਗੇ ਰਹਿੰਦੇ ਹਨ।
ਛੋਡੇ ਮਨੋਂ ਵਿਸਾਰ,
ਇਹਨਾਂ ਔਗਣਾਂ ਨੂੰ ਜਿਹੜੇ ਮਨ ਚੋਂ ਵਿਸਾਰ ਛੱਡਦੇ, ਉਹਦਾ ਨਾਇਕ ਲਾਇਕ ਫੌਜੀ ਹੁੰਦੇ ਹੈ। ਜਿਵੇਂ ਬਾਬਾ ਅਤਰ ਸਿੰਘ ਜੀ ਵੀ ਫੌਜੀ ਹੋਏ ਹੈ, ਬਾਬਾ ਕਰਮ ਸਿੰਘ ਜੀ ਵੀ ਫੌਜ ਭਰਤੀ ਸੀ, ਬਾਬਾ ਆਇਆ ਸਿੰਘ ਜੀ, ਸੰਤ ਜਵਾਲਾ ਸਿੰਘ ਆਦਿਕ ਜਿੰਨੇ ਮਹਾਂਪੁਰਖ ਹੋਏ, ਸੰਤ ਮੱਘਰ ਸੁਣੀ ਰਾਮਗੜ੍ਹ ਵਾਲੇ, ਇਹ ਸਾਰੇ ਫੌਜ ਚ ਮਿਲ ਕਰਕੇ ਹੀ ਇਹਨਾਂ ਨੇ ਜਿਵੇਂ ਹੁਕਮ ਹਾਕਮ ਦਾ ਮੰਨੀਦਾ ਹੈ, ਇੱਥੋਂ ਸਿੱਖਿਆ ਲੈ ਕੇ ਵਾਹਿਗੁਰੂ ਦਾ ਭਜਨ ਕਰਕੇ ਉੱਚੇ ਜੀਵਨ ਵਾਲੇ ਹੋਏ ਸੀ। ਇਸੇ ਪ੍ਰਕਾਰ ਲੱਭ ਖਾਣ ਦਾ, ਲੋਭ ਜੋੜਨ ਦਾ, ਬੁਰਿਆਈਆਂ ਮਨ ਚੋਂ ਜਿਹੜਾ ਕੋਈ ਪੁਰਖ ਵਿਸਾਰ ਛੱਡਦਾ ਇਹ ਦੁਨੀਆਂ ਚ ਆ ਕੇ, ਇਹ ਮਨ ਚੋਂ ਵਿਸਾਰ ਛੱਡਦੇ ਹਨ ਜਿਹੜੇ ਧੰਨ ਉਹ ਪੁਰਖ। ਫੇਰ ਸਾਧ ਸੰਗਤ ਜੀ, ਕਿਲੇ ਦੇ ਵਿੱਚ ਪਾਤਸ਼ਾਹ ਜਿਸ ਦੇ ਨੌਕਰ ਹੁੰਦੇ ਉਸੇ ਦੀ ਦੁਹਾਈ ਫੇਰ
ਕਦੇ ਨਾ ਆਵੇ ਹਾਰ,
ਫੇਰ ਉਹਨਾਂ ਨੂੰ ਕਦੇ ਹਾਰ ਨਹੀਂ ਆਉਂਦੀ। ਇਸੇ ਪ੍ਰਕਾਰ ਸੰਸਾਰ ਰੂਪੀ ਕਿਲੇ ਵਿੱਚ ਉਹ ਦੁਹਾਈ ਪਰਮੇਸ਼ਰ ਦੀ ਫੇਰ ਕੇ, ਵਾਹਿਗੁਰੂ ਹੈ ਸਾਡਾ, ਅਸੀਂ ਕੋਈ ਨਹੀਂ ਹੈ, ਸਭ ਕੁਝ ਪਰਮੇਸ਼ਰ ਹੈ। ਇਹ ਜਿਹੜੇ ਸੰਸਾਰ ਰੂਪੀ ਕਿਲੇ ਚ ਪਰਮੇਸ਼ਰ ਦੇ ਨਾਮ ਦੀ ਦੁਹਾਈ ਦਿੰਦੇ ਹੈ, ਉਹਨਾਂ ਨੂੰ ਇੱਥੇ ਕਦੇ ਹਾਰ ਨਹੀਂ ਆਉਂਦੀ, ਸਦਾ ਵਿਕਾਰਾਂ ਤੋਂ ਜਿੱਤ ਕੇ ਜਾਂਦੇ ਹਨ। ਗੜ ਕਿਲਾ ਕੌਣ ਹੈ? ਸਰੀਰ। ਇਹਦੇ ਵਿੱਚ ਜਿਹੜੇ ਪਰਮੇਸ਼ਰ ਦੇ ਨਾਮ ਦੀ ਦੁਹਾਈ ਸੁਗੰਧ ਖਾਂਦੇ ਹੈ, ਉਹਨਾਂ ਨੂੰ ਕਦੇ ਕਾਮ ਕ੍ਰੋਧ ਆਦਿਕ ਹਰਾ ਨਹੀਂ ਸਕਦੇ। ਗੜ ਦਸਵਾਂ ਦੁਆਰ ਹੈ, ਇਹਦੇ ਚ ਦੁਹਾਈ ਪਰਮੇਸ਼ਰ ਦੇ ਨਾਮ ਦੀ ਜਿਹੜੇ ਦਿੰਦੇ ਹੈ, ਉਹਨਾਂ ਨੂੰ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਹਾਰ ਜਿਹੜੀ ਹੈ ਉਹ ਪ੍ਰਾਣਾਯਾਮ ਕਰਨ ਵਿੱਚ ਕੋਈ ਰੁਕਾਵਟ ਪੈਣ ਰੂਪ ਹਾਰ ਨਹੀਂ ਆਉਂਦੀ। ਇਸੇ ਪ੍ਰਕਾਰ ਗੜ ਅੰਤਾ ਕਰਨ ਹੈ, ਇਹਦੇ ਚ ਦੋਹੀ ਪਾਤਸ਼ਾਹ ਅਕਾਲ ਪੁਰਖ ਦੀ ਜਿਹੜੇ ਦਿੰਦੇ ਆ ਨਾਮ ਸਿਮਰਨ ਕਰਦੇ ਆ,
ਕਦੇ ਨਾ ਆਵੇ,
ਉਹਨਾਂ ਨੂੰ ਕਦੇ ਮਨੁੱਖਾ ਜਨਮ ਚ ਹਾਰ ਨਹੀਂ ਆਉਂਦੀ, ਮੁਕਤ ਹੋ ਜਾਂਦੇ ਹਨ ਉਹ ਪੁਰਖ।
ਚਾਕਰ ਕਹੀਏ ਖਸਮ ਕਾ,
ਜਿਹੜਾ ਭਾਈ ਨੌਕਰ ਤਾਂ ਕਹਾਵੇ ਆਪਣੇ ਮਾਲਕ ਦਾ,
ਉੱਤਰ
ਦੇ ਸਾਹਮਣੇ ਬੋਲੇ ਕਿ ਮੇਥੋਂ ਨੀ ਇਹ ਕੰਮ ਹੋ ਸਕਦਾ, ਉੱਤਰ ਦੇ ਦੇਵੇ, ਜਵਾਬ ਦੇ ਦੇਵੇ, ਉਹ ਨੌਕਰ ਪੂਰਾ ਨੀ ਨੌਕਰੀ ਕਰ ਸਕਦਾ, ਉਹਦਾ ਜਿਹੜਾ ਰੋਜ਼ੀਨਾ ਹੁੰਦਾ ਨਾ, ਤਨਖਾਹ ਲੱਗੀ ਹੁੰਦੀ ਹੈ, ਉਹਦੀ ਟੁੱਟ ਜਾਂਦੀ ਹੈ ਉਸ ਦਿਨ ਤੋਂ। ਤੇ ਜੇ ਉਹ ਕਹੇ ਮੈਂ ਸੇਵਕ ਬਣ ਕੋਈ ਪਾਤਸ਼ਾਹੀ ਦਾ ਮਾਲਕ ਬਣ ਜਾ, ਉਹ ਤਖ਼ਤ ਤੇ ਨੀ ਬੈਠ ਸਕਦਾ, ਉਹ ਤਾਂ ਬਲਕਿ ਬਾਰਾਂ ਪੱਥਰਾਂ ਤੋਂ ਬਾਹਰ ਸਿੱਟਿਆ ਜਾਂਦਾ, ਕੱਢਿਆ ਜਾਂਦਾ, ਕਿਸੇ ਦੇਸ਼ ਚ ਉਹਦੇ ਰਾਜ ਚ ਕੋਈ ਨੌਕਰੀ ਨੀ ਉਹ ਕਰ ਸਕਦਾ। ਇਸ ਪ੍ਰਕਾਰ ਦੀ ਹਾਲਤ ਉਸਦੀ ਹੋ ਜਾਂਦੀ ਹੈ। ਇਸੇ ਪ੍ਰਕਾਰ
ਚਾਕਰ ਕਹੀਏ ਖਸਮ ਕਾ,
ਜਿਹੜਾ ਭਗਤ ਕਹਾਵੇ ਮਾਲਕ ਅਕਾਲ ਪੁਰਖ ਦਾ, ਚਾਕਰ ਕਹਾਵੇ ਸਾਹਮਣੇ ਉੱਤਰਦੇ, ਮੇਥੋਂ ਨੀ ਮਾਰਾ ਭਾਣਾ ਮੰਨਿਆ ਜਾਂਦਾ, ਮੇਥੋਂ ਨੀ ਦੁੱਖ ਵਿੱਚ ਪਰਮੇਸ਼ਰ ਤੈਨੂੰ ਚੇਤੇ ਕੀਤਾ ਜਾਂਦਾ, ਮੈਨੂੰ ਨੀ ਸੁੱਖ ਛੱਡਿਆ ਜਾਂਦਾ ਮੇਰੇ ਪਾਸੋਂ, ਜੋ ਸਾਹਮਣੇ ਉੱਤਰ ਪ੍ਰਸ਼ਨ ਕਰੇ, ਹਉਮੈ ਕਰੇ ਆਪਦੇ ਸਾਧਨਾ ਦੀ,
ਵਜੋ ਗਵਾਏ ਆਪਣਾ,
ਉਹਦਾ ਵਜੋ ਜਿਹੜਾ ਰੁਜੀਨਾ ਨਾ ਪਰਾਲਬਧ, ਕਿ ਇੰਨਾ ਚਿਰ ਤੂੰ ਜੀਵੇਂਗਾ ਇੰਨਾ ਸੁੱਖ ਭੋਗੇਗਾ, ਉਹ ਰਜੀਨਾ ਜਿਹੜੀ ਉਹਦੀ ਤਨਖਾਹ ਇਹਨੂੰ ਵੀ ਗਵਾ ਲੈਂਦਾ ਹੈ, ਤੇ ਸਰੂਪ ਰੂਪੀ ਤਖ਼ਤ ਤੇ ਨਹੀਂ ਬੈਠ ਸਕਦਾ, ਉਹ ਤਾਂ 84 ਲੱਖ ਜੂਨਾ ਜੀ ਭਰਦਾ ਫਿਰਦਾ ਸਾ ਪੁਰਖੋਤਮ
ਹੱਥ ਵੱਡੇ,
ਇਹ ਤਾਂ ਸਤਿਗੁਰੂ ਪਿਆਰਿਆਂ ਦੇ ਵੱਸ ਹੈ ਹੱਥ ਇੰਨੀਆਂ ਵਡਿਆਈਆਂ ਦੇਣੀਆਂ ਹਨ। ਜਿਹੜਾ ਸਤਿਗੁਰੂ ਸਾਹਿਬ ਦੀ ਸਰਧਾ ਕਰਦਾ ਹੈ, ਗੁਰੂ ਸਾਹਿਬ ਨੂੰ ਭਾ ਜਾਂਦਾ ਹੈ, ਉਹਨੂੰ ਮਹਾਰਾਜ ਸਾਹਿਬ ਸਰੂਪ ਦੇ ਤਖ਼ਤ ਦੀ ਵਡਿਆਈ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਦੀ ਦੇ ਦਿੰਦੇ ਹਨ।
ਆਪ ਕਰੇ ਕਿਸ ਆਖੀਐ,
ਆਪ ਹੀ ਪਰਮੇਸ਼ੁਰ ਨੇ ਸਾਰੇ ਜਗਤ ਨੂੰ ਕਰਿਆ ਹੈ, ਤੇ ਕਿਹਨੂੰ ਕਹੀਏ ਜਾ ਕੇ ਮਹਾਰਾ ਐਂ ਨੀ ਐਂ ਕਰ,
ਅਬਰ ਨਾ ਕੋਈ ਕਰੇ,
ਹੋਰ ਕੋਈ ਕਰਨ ਵਾਲਾ ਹੈ ਹੀ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਭਾਣਾ ਮੰਨੋ, ਹੇ ਗੁਰ ਸਿੱਖੋ ਇਉਂ ਜਾਣੋ,
आप करे किस आखिए,
आप ही वो परमेश्वर गुरु स्वरूप होके उपदेश दंदा है, ते किनू आखिए जाके उस तो बिना
अबर ना कोई करे,
और कोई कल्याण करने वाला नहीं, उसे दी शरण पे रहिए ताई छुटकारा होवेगा।
बीजो सूझे को नहीं,
मारे साहब कहने बीजो दूसरा है, परमेश्वर सूझे दिसदा नहीं है कोई, जेड़ा तेरे बराबर दूसरा रब बन के सिंघासन पा के बैठे, मैं खुद खुदा हां, संटो पिंड कपनी जुते सने खुदा बने रेंदे कई, जेड़ा गलीचा न्या रूपी गलीचा पा के बैठ के न्याय करे सारिया के हिरदिया च, दूसरा नहीं है परमेश्वर आप तो बिना कोई दिसदा। इसे प्रकार गुरु ग्रंथ साहब के हजूर जेड़े लोग गद्दियां ला के बैठ जाते हैं वो किड्डी गलती करते हैं, महाराज कहते दूसरा कोई दिसदा नहीं, जिवें गुरु नानक साहब सच्चे पातशाह के बराबर कोई गद्दी ला के नहीं सी बैठ सकता, गुरु अंगद साहब महाराज साहब जो खडूर साहब राजते सी उस वेले हरी कहता चौधरी आया, ओदे सत्कार वास्ते महाराज कहते पुराना मिलापी है भाई पंगूड़ा डा दिओ, पंगूड़ा डाता वह पंगूड़े ते ना बैठा ते महाराज दे सराहणे आ बैठा, सतगुरु साहब तो चुप कर रहे, गुरु अंगद साहब सच्चे पातशाह जी, फिर वह जो चलिया गया दो घड़ियां बैठ के, उस वेले सिख कहण लगे वेखो महाराज वास्ते संगत विच संगत दे रूप च नहीं बैठा, पंगूड़ा भी डहा पंगूड़े वाल निगाह ही नहीं कीती, आपदे सराहणे आ के बैठ गया। महाराज साहब कहन लगे अच्छा भाई ये कर्म ही यह सी, हुण इहदे ना पलंग ना पंगूड़ा यह सब कुछ इन गुरु दे सत्कार नहीं रखिया, यह नहीं रहेगा, इं हरी के सारे उजड़ गए सन उस वेले साध संगत जी। इस प्रकार की हालत है, आ जिहड़ा अपने पत्तन दे ते हरी का पिंड है ਇਹ ਉਦੋਂ ਦਾ ਉਜੜਿਆ ਹੋਇਆ ਪਿਆ ਸੀ ਸਾਧ ਸੰਗਤ ਜੀ, ਇਸ ਪ੍ਰਕਾਰ ਦੀ ਹਾਲਤ ਹੋਈ। ਸੋ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦਾ ਸਤਿਕਾਰ ਨਹੀਂ ਰੱਖਿਆ, ਇਉਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਿਹੜੇ ਗੱਦੀਆਂ ਲਾ ਕੇ ਬੈਠਦੇ ਹੈ ਉਹਨਾਂ ਦੀ ਵੀ ਇਹੋ ਹੀ ਹਾਲਤ ਹੋਵੇਗੀ, ਭੈ ਨਹੀਂ ਕਰਦੇ ਸੱਚੇ ਪਾਤਸ਼ਾਹ ਦਾ।
ਬੀਜੋ ਸੂਝੈ ਕੋ ਨਹੀਂ,
ਬੀਜੋ ਦੂਸਰਾ ਨਹੀਂ ਕੋਈ ਸੂਝਾ ਦਿਸ ਰਿਹਾ ਹੈ,
ਵਹਿ ਦੁਲੀਚਾ ਪਾ,
ਜਿਹੜਾ ਦੁਲੀਚਾ ਪਾ ਕੇ ਬੈਠ ਜਾਵੇ। ਇੱਕ ਸੰਤ ਦੀ ਗੱਲ ਦੱਸੀ ਕਿ ਗੁਰੂ ਸਾਹਿਬ ਦੇ ਸਾਹਮਣੇ ਮੰਜਾ ਡਾਹ ਕੇ ਬੈਠ ਗਿਆ, ਜੋ ਮੰਜਾ ਡਾਹ ਕੇ ਬੈਠ ਗਿਆ ਉਹਦੇ ਸੇਵਕਾਂ ਨੇ ਕਿਹਾ ਕਿ ਸੰਤ ਜੀ ਇਹ ਕੀ ਕਰਦੇ ਹੋ, ਕਹਿੰਦੇ ਅਸੀਂ ਬ੍ਰਹਮੀ ਹਾਂ ਨਾ ਸਾਡੇ ਚ ਕੀ ਫਰਕ ਹੈ। ਜਦੋਂ ਉਹਨਾਂ ਨੇ ਕਿਹਾ ਫਿਰ ਉਹ ਸਿੱਖ ਨੂੰ ਭੱਜ ਕੇ ਤਖ਼ਤ ਮਹਾਰਾਜ ਦੇ ਅੜਾਤ ਤੇ, ਇਸ ਪ੍ਰਕਾਰ ਉਹਨੇ ਭੈ ਕੀਤਾ ਗੁਰੂ ਸਾਹਿਬ ਦਾ। ਪਰ ਕਈ ਆਦਮੀ ਅੰਦਰ ਚੱਕ ਇਹੋ ਜਿਹੇ ਲੋਕ ਹੁੰਦੇ ਹਨ।
ਨਰਕ ਨਿਵਾਰਨ ਨਰ ਹੈ ਨਰ,
ਬੀਜੋ ਸੂਝੈ,
ਬੀਜੋ ਸੂਝੈ ਕੋ ਨਹੀਂ,
ਦੂਸਰਾ ਨਹੀਂ ਕੋਈ ਸੂਝਾ ਦਿਸਦਾ ਹੈ ਸੰਸਾਰ ਵਿੱਚ,
ਬਹਿ ਦੁਲੀਚਾ ਪਾ,
ਜਿਹੜੇ ਮਹਾਰਾਜ ਆਪਦਾ ਸਿੰਘਾਸਨ ਨੂੰ ਪਾ ਕੇ ਬਰਾਬਰ ਬੈਠ ਸਕੇ, ਆਪ ਇੱਕੋ ਇੱਕ ਹੋ।
ਨਰਕ ਨਿਵਾਰਨ ਨਰ ਹੈ ਨਰ,
ਹੇ ਸੱਚੇ ਪਾਤਸ਼ਾਹ ਆਪ ਨਰਕ ਦੀ ਨਿਵਿਰਤੀ ਕਰਨ ਵਾਲੇ ਹੋ, ਜੰਮਣ ਨਰਕ ਨੂੰ ਨਾਸ਼ ਕਰਨ ਵਾਲੇ ਹੋ, ਨਰ ਨਿਯੰਤੇ ਹੋ ਆਪ, ਨਰ ਸੱਚੇ ਪਾਤਸ਼ਾਹ ਸਾਰਿਆਂ ਨਰਾਂ ਇਸਤਰੀਆਂ ਪੁਰਸ਼ਾਂ ਦੇ ਨਿਯੰਤੇ ਪ੍ਰੇਰਕ ਹੋ, ਨਰਸਿੰਘ ਆਦਿਕ ਰੂਪਾਂ ਨੂੰ ਧਾਰਨ ਵਾਲੇ ਹੋ।
ਸੱਚ ਸੱਚ ਹੈ
ਨਾ, ਆਪ ਸੱਚ ਸਰੂਪ ਹੈ ਮਹਾਰਾਜ, ਆਪਦਾ ਨਾਮ ਵੀ ਸੱਚਾ ਹੈ, ਕੀ ਕਰਦਾ ਫਿਰਦਾ ਮਸਤਾਨੇ ਬਹਿ ਜਾ ਟਿੱਕੇ, ਸੱਚਾ ਨਾਮ ਜਪਦੇ ਹਨ ਉਹਨਾਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਬਣ ਤਿਰਨ ਢੂੰਡਤ ਫਿਰ ਰਹੀ,
ਬਣ ਬਿਰਸ਼ਾਂ ਨੂੰ ਸਾਰਿਆਂ ਨੂੰ ਤਿਰਨ ਕੱਖਾਂ ਆਦਿਕਾਂ ਨੂੰ ਢੂੰਡਦ ਪਹਾੜ ਦੀ ਫਿਰ ਰਹੀ ਹੈ ਮੇਰੀ ਬਿਰਤੀ।
ਕਰੋ ਵਿਚਾਰ,
ਮਨ ਦੇ ਵਿਚ ਵਿਚਾਰ ਕਰਦੇ ਹਾਂ, ਇਸੇ ਪ੍ਰਕਾਰ ਬਣ ਸਰੀਰ ਚ ਤਿੰਨ ਇੰਦਰੀਆਂ ਵਿਚ ਤਿੰਨਾਂ ਗੁਣਾਂ ਵਿਚ ਬਣ ਵਿਰਾਟ ਰੂਪ ਸਰੀਰ ਵਿਚ ਸਾਰੇ ਭਾਲ ਦੀ ਫਿਰ ਰਹੀ ਹਾਂ।
ਮਨ ਮਹਿ ਕਰੋ ਵਿਚਾਰ,
ਉਸ ਸਰੂਪ ਦੀ ਕਿਤੋਂ ਪ੍ਰਾਪਤੀ ਨਹੀਂ ਹੋਈ, ਮਹਾਰਾਜ ਕਹਿੰਦੇ ਮਨ ਵਿਚ ਹੀ ਉਹ ਸਰੂਪ ਹੈ, ਉਸ ਦੀ ਵਿਚਾਰ ਕਰੋ।
ਲਾਲ ਰਤਨ ਬਹੁ ਮਾਣ ਕੀ,
ਉਹ ਇਹ ਮਨ ਦੇ ਵਿੱਚ ਹੀ ਲਾਲ ਹੈ, ਰਤਨ ਹੈ, ਬਹੁਤ ਸਾਰੇ ਮਾਣਕ ਹਨ।
ਸਤਿਗੁਰ ਹਾਥ ਭੰਡਾਰ,
ਸਾਰੇ ਭੰਡਾਰਾ ਖੋਲਣ ਦਾ ਹੱਥ ਸਤਿਗੁਰੂ ਦੇ ਕੁੰਜੀ ਹੈ, ਲਾਲ ਪ੍ਰੇਮ ਵੀ ਹੈ, ਰਤਨ ਵਿਰਾਗ ਵੀ ਹੈ, ਬਹੁ ਮਾਣਕ ਸਰਵਣ ਮੰਨਣ ਅਧਿਆਸਨ ਆਦਿ ਗੁਣ ਵੀ ਹਨ, ਸਤਿਗੁਰੂ ਸਾਹਿਬ ਦੇ ਅਧੀਨ ਹੈ, ਅੰਤਾਕਨ ਰੂਪੀ ਭੰਡਾਰੇ ਚੋਂ ਗੁਣ ਪ੍ਰਗਟ ਕਰਦੇ ਹਨ ਮਹਾਰਾਜ।
ਉੱਤਮ ਹੋਵਾ ਪ੍ਰਭ ਮਿਲੈ,
ਜੇ ਕਰਕੇ ਉੱਤਮ ਗੁਣਾਂ ਦੇ ਸਹਿਤ ਹੋਵਾਂ, ਉੱਤਮ ਅਧਿਕਾਰੀ ਹੋਵਾਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਇਹੋ ਜੇ ਉੱਤਮ ਹੋਵਾਂ ਤਾਂ ਪ੍ਰਭੂ ਅਕਾਲ ਪੁਰਖ ਦੇ ਨਾਲ ਮਿਲ ਸਕਾਂ।
ਇੱਕ ਮਨ ਏਕ ਹੈ ਭਾਵ,
ਇਕਾਗਰ ਮਨ ਹੋ ਕੇ ਇੱਕ ਪਰਮੇਸ਼ਰ ਦਾ ਭਾਵ ਪ੍ਰੇਮ ਕਰਕੇ, ਇੱਕ ਦਾ ਮੰਨਣ ਕਰਾਂ, ਇੱਕ ਦਾ ਭਾਵ ਪ੍ਰੇਮ ਕਰਾਂ, ਇੱਕ ਜੋ ਮਨ ਸਿਰੋਮਣੀ ਹੈ ਗੁਰਾਂ ਦੇ ਮੰਤਰ ਕਰਕੇ ਉਸ ਇੱਕ ਦੇ ਭਾਵ ਪ੍ਰਕਾਸ਼ ਨੂੰ ਪਾਵਾਂ।
ਨਾਨਕ ਪ੍ਰੀਤਮ ਰਸ ਮਿਲੇ,
ਇਉਂ ਸਤਿਗੁਰੂ ਜੀ ਕਹਿੰਦੇ ਪ੍ਰੀਤਮ ਸਤਿਗੁਰਾਂ ਦੇ ਨਾਲ ਜਿਹੜੇ ਰਸ ਪ੍ਰੇਮ ਨਾਲ ਮਿਲੇ ਹਨ,
ਲਾਹਾ ਲੈ ਪਰਥਾ,
ਉਹ ਭਾਈ ਪਰਲੋਕ ਦਾ ਲਾਭ ਲੈ ਲੈਂਦੇ ਹਨ। ਪਰ ਥਾਂ ਪਰਾ ਜੋ ਥਾਵਾਂ ਤੋਂ ਸਾਰਿਆਂ ਤੋਂ ਪਰਾ ਰੂਪ ਬ੍ਰਹਮ ਹੈ, ਉਸ ਦਾ ਗੁਰਾਂ ਦੇ ਸਬੱਬ ਕਰਕੇ ਲਾਹਾ ਪਾ ਲੈਂਦੇ ਹਨ।
ਰਚਨਾ ਰਾਜ ਜਿਨ ਰਚੀ,
ਹੇ ਭਾਈ ਜਿਸ ਨੇ ਰਚਨਾ ਰਾਜ ਜਿਨ ਰਚੀ, ਜਿਸ ਨੇ ਸੂਖਮ ਤੱਤਾਂ ਦੀ ਰਚਨਾ ਰਚ ਕੇ ਸੂਖਮ ਸ੍ਰਿਸ਼ਟੀ ਰਚੀ ਹੈ, ਜਿਸ ਨੇ ਸਥੂਲ ਤੱਤਾਂ ਨੂੰ ਰਚ ਕੇ ਸਥੂਲ ਸ੍ਰਿਸ਼ਟੀ ਰਚੀ ਹੈ,
ਜਿਨ ਸਿਰਿਆ ਆਕਾਰ,
ਜਿਸ ਵਾਹਿਗੁਰੂ ਨੇ ਇਹ ਆਕਾਰ ਸੰਸਾਰ ਦਾ ਸਿਰਿਆ ਸਿਰਜਣਾ ਕੀਤਾ ਹੈ, ਸੂਖਮ ਸਥੂਲ ਕਾਰਨ ਦੇਹਾਂ ਆਦਿਕ ਜਿਸ ਵਾਹਿਗੁਰੂ ਨੇ ਸਿਰਜਣਾ ਕੀਤੀਆਂ ਹਨ।
ਗੁਰਮੁਖ ਬੇਅੰਤ ਤੇ ਆਈ ਹੈ,
ਗੁਰਮੁਖਾਂ ਦੀ ਸੰਗਤ ਮਿਲ ਕਰਕੇ ਉਸ ਬੇਅੰਤ ਪਰਮੇਸ਼ਵਰ ਨੂੰ ਫੇਰ ਪੜੋ।
ਰਚਨਾ ਰਾਜ ਜਿਨ ਰਚੀ,
ਜਿਸ ਨੇ ਰਚਨਾ ਰਾਜ ਜਿਨ ਰਚੀ, ਜਿਸ ਨੇ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ ਆਦਿਕ ਚੋਂ ਸਾਧਨਾ ਦੀ ਰਚਨਾ ਰਚੀ ਹੈ, ਫੇਰ ਸਰਵਣ ਮੰਨਣ ਦੇ ਆਸਨ ਦੀ ਤਤੰਗ ਦੇ ਸੋਧ ਦੀ ਰਚਨਾ ਰਚੀ ਹੈ,
ਜਿਨ ਸਿਰਿਆ ਆਕਾਰ,
ਜਿਨ੍ਹਾਂ ਨੇ ਆਕਾਰ ਬ੍ਰਹਮ ਗਿਆਨ ਦਾ ਪਰੋਹ ਗਿਆਨ ਦਾ ਹਿਰਦੇ ਚ ਸਿਰਜਿਆ ਪ੍ਰਗਟ ਕੀਤਾ ਹੈ।
ਗੁਰਮੁਖ ਬੇਅੰਤ ਤੇ ਆਈ,
ਉਹ ਗੁਰਮੁਖ ਸਰੂਪ ਦੀ ਪ੍ਰਾਪਤੀ ਵਾਲੇ ਹੈ, ਗੁਰਾਂ ਦੁਆਰਾ ਮੁਖੀ ਦੁਆਰਾ ਉਸ ਬੇਅੰਤ ਨੂੰ ਧਿਆਉਣਾ ਕਰੀਏ ਜੀਵਨ ਮੁਕਤੀ ਵਾਸਤੇ,
ਅੰਤ ਨਾ ਪਾਰਾ,
ਉਹ ਸਰੂਪ ਦਾ ਅੰਤ ਰਾਰ ਪਾਰ ਦਾ ਲੋਕ ਪ੍ਰਲੋਕ ਕਰਕੇ ਪਾਇਆ ਨਹੀਂ ਜਾਂਦਾ ਹੈ।
ਰੂੜਾ ਹਰ ਜੀਉ ਸੋਈ,
ਅਡਾੜੇ ਅੱਖਰ ਦੁਆਰਾ ਗੁਰਮੁਖੀ ਦੇ ਅੱਖਰ ਮਾਰਾ ਕਹਿੰਦੇ ਹਨ, ਹੁਣ ਅਡਾੜੇ ਅੱਖਰ ਦੁਆਰਾ ਅਡਾੜੇ ਅੱਖਰ ਦੁਆਰਾ ਕਹਿੰਦੇ ਰੂੜੋ ਸੁੰਦਰ ਸਰੂਪ ਹੈ, ਸੋ ਹਰੀ ਪਰਮੇਸ਼ਵਰ ਸੁੰਦਰ ਤੋਂ ਸੁੰਦਰ ਹੈ,
ਇਸ ਬਿਨ ਰਾਜਾ ਅਵਰ ਨਾ,
ਉਸ ਤੋਂ ਬਿਨਾਂ ਰਾਜਾ ਭੇਤ ਨੂੰ ਜਾਣਨ ਵਾਲਾ ਵੀ ਕੋਈ ਨੀ, ਰਾਜਾ ਪ੍ਰਕਾਸ਼ ਸਰੂਪ ਵੀ ਕੋਈ ਨੀ, ਦੁਨੀਆਂ ਦਾ ਪਾਤਸ਼ਾਹ ਵੀ ਉਸ ਤੋਂ ਬਗੈਰ ਕੋਈ ਨੀ। ਅਵਰਸਥਾਨ ਚ ਅਡਾੜੇ ਅੱਖਰ ਦੁਆਰਾ ਕਹਿੰਦੇ ਆ ਭਾਈ, ਕਾਮ ਕ੍ਰੋਧ ਦੀ ਬੇਹ ਉਤਾਰਨ ਵਾਸਤੇ ਗੁਰਾਂ ਦਾ ਮੰਤਰ ਗਾਰੜੂ ਹੈ, ਇਸ ਨੂੰ ਤੁਸੀਂ ਸੁਣਨਾ ਕਰੋ।
ਹਰ ਵਸੈ ਮਨ
ਮਾਰੇ, ਜਦੋਂ ਪਰਮੇਸ਼ਵਰ ਮਨ ਚ ਵਸ ਜਾਏਗਾ ਉਸ ਵੇਲੇ ਵਿਕਾਰ ਸਭ ਨਾਸ਼ ਹੋ ਜਾਣਗੇ।
ਗੁਰ ਪ੍ਰਸਾਦੀ ਹਰ ਪਾਈ,
ਸਤਿਗੁਰਾਂ ਦੀ ਕਿਰਪਾ ਕਰਕੇ ਇਸ ਪ੍ਰਕਾਰ ਹਰੀ ਅਕਾਲ ਪੁਰਖ ਨੂੰ ਪਾ ਲਈਦਾ ਹੈ।
ਮਤ ਕੋ ਭਰਮ ਭੁਲਾ,
ਮਤਾਂ ਕੋਈ ਇਸ ਭਰਮ ਚ ਭੁੱਲੇ ਕਿ ਮੈਂ ਆਪੋ ਪ੍ਰਾਪਤ ਕਰ ਲਵਾਂਗਾ, ਸਤਿਗੁਰਾਂ ਤੋਂ ਬਗੈਰ ਕਿਸੇ ਤੋਂ ਨੀ ਪਾਇਆ ਜਾਣਾ ਵਾਹਿਗੁਰੂ ਦਾ ਸਰੂਪ। ਉਹ ਸ਼ਾਹੂਕਾਰ ਜਿਗਿਆਸੂ ਸੱਚਾ ਹੈ, ਜਿਸ ਦੇ ਪਾਸ ਹਰੀ ਦੇ ਨਾਮ ਧਨ ਦੀ ਸਰਦਾ ਹੈ, ਸੋ ਸ਼ਾਹੂਕਾਰ ਤਤਵੇਤਾ ਸੱਚਾ ਹੈ, ਜਿਸ ਦੇ ਪਾਸ ਹਰੀ ਦੇ ਨਾਮ ਬ੍ਰਹਮ ਗਿਆਨ ਦੀ ਰਾਸ ਪੂੰਜੀ ਹੈ।
ਗੁਰਮੁਖ ਪੂਰਾ ਤਿਸ ਸਾਬਾਸ,
ਜਿਹੜੇ ਗੁਰਮੁਖ ਹਨ ਪੂਰਾ ਤਿਨ੍ਹਾਂ ਦਾ ਤਿਸ ਵਾਹਿਗੁਰੂ ਦੇ ਉੱਤੇ ਭਰੋਸਾ ਹੈ, ਤੇ ਸਾਵਾਸ ਸ਼ਾਵਾਸ਼ ਉਹਨਾਂ ਦੀ ਜਿਹਨਾਂ ਨੂੰ ਪੂਰਨ ਗਿਆਨ ਹੋਇਆ ਗੁਰਾਂ ਦੁਆਰਾ, ਇਸ ਦੇ ਧੰਨਵਾਦ ਹੈ।
ਰੂੜੀ ਬਾਣੀ ਹਰ ਪਾਇਆ,
ਇਹ ਸੁੰਦਰ ਬਾਣੀ ਦੁਆਰਾ ਬ੍ਰਹਮ ਦੀ ਜੋ ਪ੍ਰਤੀਪਾਦਕ ਗੁਰਬਾਣੀ ਹੈ ਇਹਦੇ ਦੁਆਰਾ ਹਰੀ ਨੂੰ ਪਾਉਣਾ ਕੀਤਾ ਹੈ।
ਗੁਰ ਸਾਹਿਬ ਦੀ
ਵਿਚਾਰ, ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜੇ ਭਾਈ ਵਿਚਾਰ ਕਰਦੇ ਹਨ, ਰੂੜੀ ਬਾਣੀ ਹਰ ਪਾਇਆ, ਸੁੰਦਰ ਬਾਣੀ ਹੈ ਜਿਸ ਪਰਮੇਸ਼ਰ ਦੀ ਮਿੱਠ ਬੋਲੜਾ ਜੀ ਹਰਸੱਜਣ ਸਵਾਮੀ ਮੋਰਾ, ਉਹ ਸਰੀ ਨੂੰ ਪਾ ਲਿਆ ਹੈ।
ਗੁਰ ਸਾਹਿਬ ਦੀ ਵਿਚਾਰ,
ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ, ਧਾਰਨ ਕੀਤਾ ਹੈ,
ਆਪ ਗਿਆ ਦੁੱਖ ਕੱਟਿਆ,
ਉਹਨਾਂ ਦਾ ਆਪਾ ਭਾਵ ਹੰਕਾਰ ਚਲਿਆ ਗਿਆ, ਜੰਮਣ ਮਨ ਦਾ ਦੁੱਖ ਮਹਾਰਾਜ ਨੂੰ ਕੱਟ ਦਿੱਤਾ,
ਹਰ ਵਰ ਪਾਇਆ ਨਾ
ਹਰੀ ਰੂਪ ਪਤੀ ਨੂੰ, ਉਹਨਾਂ ਨਾਰੀਆਂ ਸਖੀਆਂ ਮਹਾਤਮਾ ਤੱਕ ਵੇਚਣ ਪਾ ਲਿਆ ਹੈ।